ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਚਵਰ ਸ਼ਤਰ ਤਖਤ ਦੇ ਮਾਲਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੀਜਾ ਘੱਲੂਘਾਰਾ ਵਾਪਰੇ ਨੂੰ ਚਾਰ ਦਹਾਕੇ ਹੋ ਚੁੱਕੇ ਹਨ। ਇਸ ਸਾਲ 1 ਜੂਨ ਤੋਂ ਜਦੋਂ ਇਹ ਘੱਲੂਘਾਰੇ ਦਾ ਹਫ਼ਤਾ ਸ਼ੁਰੂ ਹੋਇਆ, ਉਸਨੂੰ 40 ਸਾਲ ਹੋ ਗਏ ਪੂਰੇ। ਤਾਂ ਪਿਛਲੇ 40 ਸਾਲ ਦੇ ਵਿੱਚ ਗੁਰੂ ਖਾਲਸਾ ਪੰਥ ਨੇ ਇਸ ਘੱਲੂਘਾਰੇ ਤੋਂ ਬਾਅਦ ਬਹੁਤ ਵੱਖ ਵੱਖ ਰੂਪਾਂ ਦੇ ਵਿੱਚ ਸੰਗਰਾਮ ਕੀਤਾ ਦਿੱਲੀ ਤਖ਼ਤ ਦੇ ਖਿਲਾਫ਼। ਤਾਂ ਜਦੋਂ ਸ਼ਹੀਦੀ ਦਿਹਾੜੇ ਅਸੀਂ ਮਨਾ ਰਹੇ, ਉਦੋਂ ਜਿੱਥੇ ਅਸੀਂ ਸ਼ਹੀਦਾਂ ਨੂੰ ਸਿਜਦਾ ਕਰਨਾ, ਉਹਨਾਂ ਦੀ ਸ਼ਹਾਦਤ ਨੂੰ ਨਤਮਸਤਕ ਹੋਣਾ, ਉੱਥੇ ਅਸੀਂ ਭਵਿੱਖ ਦੀ ਪੜਚੋਲ, ਵਰਤਮਾਨ ਦੀ ਜੋ ਸਥਿਤੀ ਉਹਦਾ ਜਾਇਜ਼ਾ ਵੀ ਲੈਣਾ ਹੁੰਦਾ। ਸੋ ਜਿਸ ਪ੍ਰਕਾਰ ਸਰਦਾਰ ਪਰਮਜੀਤ ਸਿੰਘ ਹੋਣਾ ਨੇ ਆਪ ਜੀ ਦੇ ਨਾਲ ਬਚਨ ਸਾਂਝੇ ਕੀਤੇ ਕਿ ਜੋ ਵਜ੍ਹਾ ਹੈ ਜਿਸ ਕਰਕੇ ਇਹ ਘੱਲੂਘਾਰਾ ਹੋਇਆ, ਉਹ ਵਜ੍ਹਾ ਸਿੱਖਾਂ ਦਾ ਜਾਂ ਗੁਰੂ ਖਾਲਸਾ ਪੰਥ ਦੀ ਜੋ ਸਾਂਝੀ ਤਾਕਤ ਹੈ, ਪੋਟੈਂਸ਼ਲ ਹੈ ਦਿੱਲੀ ਤਖ਼ਤ ਦੇ ਖਿਲਾਫ ਸੰਗਰਾਮ ਕਰਨ ਦੀ। ਜਿਸ ਵਕਤ ਐਮਰਜੈਂਸੀ ਦਾ ਮੋਰਚਾ, ਲੋਕਤੰਤਰ ਨੂੰ ਬਚਾਓ ਮੋਰਚਾ ਦੇ ਨਾਂ ਦੇ ਉੱਤੇ ਲੱਗਾ, ਉਸ ਮੋਰਚੇ ਦੇ ਦੌਰਾਨ ਸਿੱਖਾਂ ਨੇ ਜਿਸ ਪ੍ਰਕਾਰ ਦਿੱਲੀ ਤਖ਼ਤ ਦਾ ਵਿਰੋਧ ਕੀਤਾ, ਉਸ ਵਿਰੋਧ ਤੋਂ ਜਿੰਨੇ ਵੀ ਲੋਕ ਬਿੱਪਰ ਦੇ ਖਿਲਾਫ਼, ਜਿੰਨੇ ਵੀ ਲੋਕ ਦਿੱਲੀ ਤਖ਼ਤ ਦੀ ਜੋ ਕੇਂਦਰੀਕਰਨ ਦੀ ਨੀਤੀ ਉਸ ਦੇ ਖਿਲਾਫ਼, ਜਾਂ ਜਿੰਨੇ ਵੀ ਲੋਕ ਦਿੱਲੀ ਤਖ਼ਤ ਦੀ ਧਨਾੜ ਲੋਕਾਂ ਨੂੰ ਪੂੰਜੀਵਾਦੀ ਜਿਹੜੀ ਇਹ ਨੀਤੀ ਉਸ ਦੇ ਖਿਲਾਫ਼ ਲੜਨ ਵਾਲੇ ਸੀਗੇ, ਜਾਂ ਜਿੰਨੇ ਵੀ ਇੱਥੋਂ ਦੇ SC ST ਲੋਕ, ਧਾਰਮਿਕ ਘੱਟ ਗਿਣਤੀਆਂ ਦੇ ਲੋਕ, ਵੱਖ ਵੱਖ ਜਿਹੜੇ ਭਾਸ਼ਾਈ ਸੱਭਿਆਚਾਰਾਂ ਦੇ ਆਧਾਰ ਦੇ ਉੱਤੇ ਸੈਂਟਰ ਦੇ ਖਿਲਾਫ਼ ਲੜਨ ਵਾਲੇ ਲੋਕ, ਉਹਨਾਂ ਸਾਰਿਆਂ ਨੂੰ ਲੱਗਿਆ ਕਿ ਸਾਡੀ ਲੜਾਈ ਸਿੱਖ ਸਭ ਤੋਂ ਅੱਗੇ ਹੋ ਕੇ ਐਜ਼ ਏ ਵੈਨਗਾਰਡ ਲੜ ਸਕਦੇ। ਸੰਤ ਜਰਨੈਲ ਸਿੰਘ ਜੀ ਹੋਣਾ ਨੇ ਇਸ ਪ੍ਰਥਾਏ ਯਤਨ ਕੀਤੇ। ਫਾਰੂਕ ਅਬਦੁੱਲਾ ਦੇ ਨਾਲ ਸੰਤਾਂ ਦੀ ਇੱਕ ਫੋਟੋ ਦੇਖਣ ਨੂੰ ਮਿਲ ਜਾਂਦੀ। ਤਾਂ ਫਾਰੂਕ ਅਬਦੁੱਲਾ ਦੇ ਰਾਹੀਂ, ਉਦੋਂ ਫਾਰੂਕ ਅਬਦੁੱਲਾ ਜੰਮੂ ਕਸ਼ਮੀਰ ਦਾ ਚੀਫ ਮਿਨਿਸਟਰ ਸੀਗਾ, ਉਹਦੇ ਰਾਹੀਂ ਜਿਹੜੀਆਂ ਛੋਟੀਆਂ ਛੋਟੀਆਂ ਖੇਤਰੀ ਪਾਰਟੀਆਂ ਜਾਂ ਤਾਕਤਾਂ ਉਸ ਵਕਤ ਦਿੱਲੀ ਦਰਬਾਰ ਦੇ ਖਿਲਾਫ਼ ਲੜ ਰਹੀਆਂ ਸੀਗੀਆਂ, ਉਹਨਾਂ ਦੀ ਇੱਕ ਮੀਟਿੰਗ, ਕਾਨਫਰੰਸ ਵੀ ਕਰਵਾਈ। ਜਿਸ ਤਰ੍ਹਾਂ ਅੱਜ ਵੀ ਜੋ ਦਿੱਲੀ ਦੀ ਹਿੰਦੂਤਵੀ ਸਰਕਾਰ ਹੈ ਉਹਦੇ ਖਿਲਾਫ਼ ਅਪੋਜੀਸ਼ਨ ਤਾਂ ਬਹੁਤ ਜ਼ਿਆਦਾ, ਪਰ ਅਪੋਜੀਸ਼ਨ ਨੂੰ ਇਕੱਠੀ ਹੋਣ ਦਾ ਕੋਈ ਧੁਰਾ ਨਹੀਂ ਹੈ। ਹੁਣ ਵੀ ਬਹੁਤ ਸਾਰੀਆਂ ਅਪੋਜੀਸ਼ਨ ਪਾਰਟੀਆਂ ਨੇ ਯਤਨ ਕੀਤਾ ਪਰ ਕੋਈ ਧੁਰਾ ਨਹੀਂ ਬਣ ਸਕਿਆ ਉਹਨਾਂ ਦਾ। ਉਸ ਵਕਤ ਵੀ ਇਸੇ ਤਰ੍ਹਾਂ ਦੇ ਹਾਲਾਤ ਸੀਗੇ ਕਿ ਇੰਦਰਾ ਗਾਂਧੀ ਦੇ ਖਿਲਾਫ਼ ਕੋਈ ਧੁਰਾ ਨਾ ਬਣਦਾ, ਅਪੋਜੀਸ਼ਨ ਉਹਦੀ ਬਹੁਤ ਸੀਗੀ। ਉਹ ਧੁਰਾ ਖਾਲਸਾ ਪੰਥ ਦੇ ਰੂਪ ਦੇ ਵਿੱਚ ਇੰਡੀਆ ਦੇ ਲੋਕਾਂ ਨੂੰ ਉਦੋਂ ਲੱਭ ਗਿਆ ਸੀਗਾ। ਇਹੀ ਇੱਕ ਬੁਨਿਆਦੀ ਵਜ੍ਹਾ ਹੋਈ ਜਿਹਦੇ ਕਰਕੇ ਇਹ ਵੱਡਾ ਹਮਲਾ ਹੋਇਆ। ਸੋ ਉਹੀ ਹਾਲਾਤ ਹੁਣ ਦੁਬਾਰਾ ਪ੍ਰਗਟ ਹੋ ਗਏ ਹੋਏ ਆ। ਕਿਸਾਨੀ ਐਜੀਟੇਸ਼ਨ ਤੋਂ ਬਾਅਦ ਜਾਂ ਜਿਸ ਪ੍ਰਕਾਰ ਸਿੱਖਾਂ ਨੇ ਵੱਖ ਵੱਖ ਸਰਕਾਰ ਦੀਆਂ ਪੈਦਾ ਕੀਤੀਆਂ ਹੋਈਆਂ ਆਪਦਾ ਸੀਗੀਆਂ, ਚਾਹੇ ਲੋਕਡਾਊਨ ਸੀਗਾ, ਚਾਹੇ ਡੀਮੋਨੀਟਾਈਜੇਸ਼ਨ ਸੀਗੀ, ਜਾਂ ਜਿਹੜੀਆਂ ਕੁਦਰਤੀ ਆਪਦਾ, ਉਹਨਾਂ ਦੇ ਦੌਰਾਨ ਸਿੱਖਾਂ ਨੇ ਜਿਸ ਪ੍ਰਕਾਰ ਸੇਵਾ ਕੀਤੀ ਅਤੇ ਕਿਸਾਨੀ ਐਜੀਟੇਸ਼ਨ ਦੇ ਵਿੱਚ ਜੋ ਸੰਗਰਾਮ ਕੀਤਾ, ਉਹਨਾਂ ਦੋਨਾਂ ਦੇ ਰਲਵੇਂ ਮਿਲਵੇਂ ਅਸਰ ਦੇ ਕਰਕੇ ਦੁਨੀਆ ਦੇ ਵਿੱਚ ਬਹੁਤ ਵੱਡੇ ਹਿੱਸੇ ਨੂੰ ਦੁਆਰਾ ਲੱਗਣ ਲੱਗ ਗਿਆ ਕਿ ਜੇ ਕੋਈ ਬੱਝਵੀਂ ਟਿਕਵੀਂ ਸਟਰਗਲ ਦਿੱਲੀ ਦੇ ਖਿਲਾਫ਼ ਕੀਤੀ ਜਾ ਸਕਦੀ ਤਾਂ ਉਹ ਸਿੱਖਾਂ ਦੇ ਪਲੇਟਫਾਰਮ ਤੋਂ ਹੀ ਕੀਤੀ ਜਾ ਸਕਦੀ। ਸੋ ਇਸ ਕਰਕੇ, ਔਰ ਦੂਸਰੀ ਗੱਲ, ਜਿਸ ਤਰ੍ਹਾਂ ਦੇ ਇੰਟਰਨੈਸ਼ਨਲ ਹਾਲਾਤ ਬਦਲ ਚੁੱਕੇ, ਜਦੋਂ ਤੋਂ ਚਾਈਨਾ ਅਤੇ ਅਮੈਰੀਕਾ ਦਾ ਆਪਸੀ ਕੋਲਡ ਵਾਰ ਸ਼ੁਰੂ ਹੋਈ, उस वेले तो ही इस खिते करके सिखां दी अहमियत, सिखां दे डायस्पोरे करके सिखां दी जिहड़ी अहमियत है वह बहुत बन गई हुई। सो सिखां लई जिहड़ा ये समा चल रहा ते आने वाला समा ये सधारण समा नहीं है। इस आने वाले समय दे विच दुनिया के पोलिटिकल नक्शे चेंज होने ने, दुनिया नूं चलाउण वालियां संस्थावां नवियां जाणियां ने, नवियां बणनियां ने, जिस तरह सैकंड वर्ल्ड वार तो बाद बणियां सीगियां। सो सिखां दे कोल आने वाले समय च दुआरा अपनी आजादी लैण दे समय आने ने। सो इस करके सानूं अज वर्तमान है जिहड़ा उहनूं समझण दी लोड़ है। जिस प्रकार दिल्ली दरबार पिछले 10 साल तो सिखां नाल वर्ता कर रही, वह जरूर सानूं समझना चाहिए। पिछले 2 दहाके तो वध समय तो मैं सिखां दी जिहड़ी स्ट्रगल वाली धिर है उहदे विच थोड़ा बहुत सरगर्म रहा। 2007 तक लगभग सरकार का रवैया इस तरह हुंदा सीगा कि जब कोई स्ट्रगल की गल हुंदी सीगी सरकार उन्हें कदे कोई सीरीयसली ना लैंदी हुंदी। उन्हां नूं लगदा सीगा कि खाड़कू मूवमेंट नूं जिस तरीके दे नाल असी क्रश किया, जिस प्रकार असी तशद्दद किया, उस तशद्दद दे करके ते जिस प्रकार बदनामी की लहर चलाई उहदे करके सिखां दे विचों हुण जिहड़ी स्ट्रगल की गल है वह हाल की घड़ी खत्म हो गई। मेरा एक दोस्त सीगा, वह साडा जूनियर सीगा, वो UPSC का टैसट क्लीयर करके IPS सिलैक्ट होया। तो उन्हें मैंने एक बार दसिया कहिंदा कि जिहड़ी IPS ब्यूरोक्रेसी हैगी, कहिंदा उहदे विच इह मानता सीगी कि जिन्ना सिखां दे तशद्दद कीता है घट्टो घट 3 पीढ़ियां इह दुबारा स्ट्रगल वल नूं मूँह नहीं करनगे। पर 2007 दे विच जिस प्रकार सिखां ने अपनी जलवा दिखाया, अपनी हैसियत दिखाई, उस तो बाद सरकार ने सिखां नूं दुबारा वक्रे तरीके नाल सोचना शुरू किया। पहलां सिखां दी CID दे लई सिख डैस्क हुंदे सीगे, 2007 तक हटा दित्ते सीगे। 2007 तो बाद सिख डैस्क दुबारा इन्हां ने चलाए ते उह इस गल दी तसदीक करदे। 2007 दे विच पंजाब दे विच बहुत बड़े पद्धर ते मूवमेंट तो बाद एक एजीटेशन होया। वह एजीटेशन एक देहधारी बाबे दे खिलाफ, गुरुडम दे खिलाफ, जिहड़ा सिरसे वाला उहदे खिलाफ होया। सिखां दी जिहड़ी पिछली स्ट्रगल है उहदे विच वी जिहड़ी सारी स्ट्रगल शुरू होई वह देहधारी गुरुडम दे खिलाफ ही होई सी, नकली निरंकारियां दे खिलाफ। ते 2007 दे विच जदों सिरसे वाले दे खिलाफ इह स्ट्रगल शुरू होई ते उस वक्त समें दी जिहड़ी सिखां दी सब तो वड्डी संस्था सीगी अकाली दल, उहदे वल सीगी जां न्यूट्रल सीगी। तख्त जिहड़े उह वी क्योंकि अकाली दल दे अंडर सीगे, उह वी थोड़ा जिहा समां चल के 1.5-2 महीने चल के उह वी खड़ गए। तो सिखां दीआं जिहड़ियां बाकी स्ट्रगल वालीआं धिरां सीगीआं जिहड़ियां वोट पॉलिटिक्स दे विच वी सीगीआं, उहनां ने वी आपदा बहाना ला के पासे हट गए। तो उस वक्त जिहड़ी स्ट्रगल सिरसे वाली इस गुरुडम दे खिलाफ लड़ी गई 1.5 साल, उस स्ट्रगल दे सदका हालांकि उहदे विच दुआबे ते जां माझे च कोई बहुती एक्टिविटी नहीं होई, बहुता एक्टिविटी का जिहड़ा सेंटर वह मालवे का इलाका रहा। उस वेले उस स्ट्रगल दे करके ये पिछले सारे समयां दे विच एक जनतक स्ट्रगल होई सिखां दी जिहदे विच नतीजे निकले। नहीं, पहलियां स्ट्रगलां दे विच आपां स्ट्रगल करदे सीगे, सरकार दे नाल कन्फलिक्ट हो जांदी सीगी, सरकार दी माइट जिहड़ी ताकत है वह बहुत ही वारी क्रश कर देंदी सीगी, मसला उत्थे ही खड़ा रह जांदा सीगा। बट इस स्ट्रगल दा नतीजा ये निकलिया, बेशक नुकसान होए सिखां दे भी, वह स्ट्रगल सारियां च होना ही हुंदे, बट उस गुरुडम दा सफाया हो गया। जिहड़ा डेरा अपने आप च एक इलाके दे विच पोलिटिकली इन्ना पावरफुल सीगा कि पंजाब दा एक साबका DGP उन्हें इलैक्शन लड़ी, वह DGP भी उन्होंने अपने घर के बाहर छतरी लैके पेंदे मीह च खड़ा कराया, मोगे तो इलैक्शन लड़िया था। तो मतलब इन्नी पावरफुल वह धिर सीगी। तो होर भी सारे ही पॉलीटिशियन वोटा लड़न वाले, चाहे कोई हिंदू पॉलिटिशियन है, चाहे कोई सैकुलर पॉलिटिशियन है, कोई सिख पॉलिटिशियन है, चाहे खालिस्तानी वोटां लड़न वाला पॉलिटिशियन है, जिसने सतलुज तो परले पासे वोट लड़नी उहनूं उहदे दरबार च जाके नतमस्तक होना ही पैंदा सीगा। ऐसे और हरियाणे च भी, पंजाब हरियाणा राजस्थान तिना जगह ही, तो ऐसे पावरफुल जिहड़ा डेरा उहदी रीढ़ की हड्डी टुट गई उस स्ट्रगल नाल। तो उस स्ट्रगल दे विच कारणी सिखां ते पहली वारी द्वारा हुण UAPA जिहड़ा युवापा हैगा हुण दा बहुत जाणदे, पहली वारी उस स्ट्रगल दे केसां च ही लग्गिया। तो भाई बलवीर सिंह बैठे इत्थे, उस स्ट्रगल दे सदका इन्हां ने उम्र कैद कट्टी। एक उम्र कैद खाड़कू मूवमेंट वेले कट्टी सीगी, उदों महाराज ने इन्हां कोलों सेवा लई। दूसरी उम्र कैद इन्हां ने उस स्ट्रगल करके कट्टी। भाई दलजीत सिंह हुणी बैठे, इन्हां दे उत्ते उस वेले उस स्ट्रगल करके केस बने। होर भी काफ़ी जने 25-30 जने सीगे जिन्हां दे उत्ते उस वेले UAPA च केस बने। तो बट उस स्ट्रगल तो बाद स्टेट नूं इह गल समझ आ गई कि सिखां दे विच जिहड़ा अणख है ते जिहड़ा स्ट्रगल दा कण है, वह सारी बदनामी सारे तशद्दुदां दे बावजूद इन्हां नूं वोटां वाले पासे खचत करन दे बावजूद, पदार्थ च खचत करन दे बावजूद, अहुदे पदवियां दे मगर लाण दे बावजूद भी खत्म नहीं होया है। उस तो बाद उन्होंने 2 साल ये स्ट्रगल चली, उस तो बाद उन्होंने 9-10 तो बाद सिखां प्रति अपना पैंतड़ा बदलिया। तो उस पैंतड़े दे 2-3 नुकते ने जिहड़े उन्होंने पिछले 10 साल च पूरे किए हौली हौली। एक काम उन्होंने ये किया कि जिहड़ियां साडियां संस्थावां ने, अकाल तख्त है, श्रोमणी कमेटी है, उन्होंने जिहड़ी शाख है वह खत्म की। वो खत्म करन दे लई उन्होंने हौली हौली उन्हां संस्थावां दे जिहड़े मुखी जिहड़े चलांदे रहे, हौली हौली दर्जा बदर्जा वो लैके आंदे जिहड़े कमजोर सीगे। भाव कि जदों एक जथेदार ला के दूजा बनदा सीगा, दूजा नवां बणिया इन्ना नलायक हुंदा सीगा पिछला चंगा लगन लग जांदा सीगा। हौली हौली ताकतां दे जथेदार इक्को दिन च नहीं नलायक आए, हौली हौली करके उन्होंने इस संस्था की नलायकी इत्थे तक लैके आंदी कि 2015 ਦੇ ਵਿੱਚ ਜਦੋਂ ਉਸੇ ਸਿਰਸੇ ਵਾਲੇ ਨੂੰ ਅਕਾਲ ਤਖਤ ਸਾਹਿਬ ਨੇ ਮਾਫੀ ਦਿੱਤੀ, ਅਕਾਲ ਤਖਤ ਦੇ ਜਥੇਦਾਰ ਸੰਗਤ 'ਚ ਜਾਣ ਤੋਂ ਅਸਮਰੱਥ ਹੋ ਗਏ, ਇੰਨੀ ਜ਼ਿਆਦਾ ਸਾਖ ਡਿੱਗ ਪਈ। ਤਾਂ ਇਸੇ ਪ੍ਰਕਾਰ ਸ਼੍ਰੋਮਣੀ ਕਮੇਟੀ ਦਾ ਹੋਇਆ। ਇਹ ਸਾਰਾ ਸਧਾਰਨ ਨਹੀਂ ਹੋਇਆ, ਇਹਦੇ ਵਿੱਚ ਸਟੇਟ ਦੀਆਂ ਏਜੰਸੀਆਂ ਦਾ ਪੂਰਾ ਦਖਲ ਰਿਹਾ। ਦੂਸਰਾ ਕੰਮ ਉਹਨਾਂ ਨੇ ਸਿੱਖ ਜਥੇਬੰਦੀਆਂ ਨੂੰ ਕਮਜ਼ੋਰ ਕਰਨ ਦਾ ਕੀਤਾ, ਆਪਸ 'ਚ ਪਾਟੋ ਧਾੜ ਕਰਨ ਦਾ ਕੀਤਾ। ਉਹਦੇ ਵਿੱਚ ਵੀ ਉਹਨਾਂ ਨੇ ਇੱਦਾਂ ਕੀਤੀ ਕਿ ਜਿਹੜੇ ਕੁਛ ਜਿਸ ਜਥੇਬੰਦੀ ਦੇ ਵਿੱਚ ਵੀ ਜਿਹੜਾ ਕੋਈ ਤੱਤ ਵਾਲਾ, ਸਟਰਗਲ ਵਾਲਾ ਜਾਂ ਕੋਈ ਰੋਸ਼ਨ ਬੁੱਧ ਵਾਲਾ ਆਦਮੀ ਹੈ, ਉਸ ਦੇ ਮੁਕਾਬਲੇ ਜੋ ਬੁੱਝ ਆਦਮੀ, ਮੋਟੀ ਚਮੜੀ ਵਾਲਾ, ਮੋਟੇ ਦਿਮਾਗ ਵਾਲਾ, ਅਹੁਦਿਆਂ ਦੇ ਮਗਰ ਦੌੜਨ ਵਾਲਾ, ਉਹਦੇ ਮਗਰ ਆਪਣਾ ਵਜਨ ਪਾ ਕੇ ਉਹ ਸਾਰੇ ਜਥੇਬੰਦੀਆਂ 'ਚ ਅੱਗੇ ਲਿਆਉਂਦੇ। ਉਹਦੇ ਵਿੱਚ ਬਾਦਲ ਪਰਿਵਾਰ ਦੀ ਆਪਾਂ ਦੇਖ ਸਕਦੇ ਹਾਂ ਵੀ ਕਿਸ ਪ੍ਰਕਾਰ ਉਹਨਾਂ ਨੂੰ ਪ੍ਰਮੋਟ ਕੀਤਾ। ਔਰ ਜਥੇਬੰਦੀਆਂ ਦਾ ਅੱਜ ਜੋ ਹਾਲ ਹੋਇਆ, ਤਖਤਾਂ ਦਾ ਹਾਲ ਮੈਂ ਦੱਸ ਦਿੱਤਾ, ਹੌਲੀ ਹੌਲੀ ਜਥੇਬੰਦੀਆਂ ਸਿੱਖਾਂ ਦੀਆਂ ਦਾ ਹਾਲ ਇੰਨਾ ਉਹਨੀ ਪਾਟੋ ਧਾੜ ਤੱਕ ਲੈ ਕੇ ਆਉਂਦਾ ਕਿ ਅੱਜ ਦੇਖੋ ਦਿੱਲੀ ਦੇ ਵਿੱਚ ਵੀ 4 ਧੜੇ ਨੇ, 4 ਦਿੱਲੀ ਤਖਤ ਦੇ ਨਾਲ BJP ਨਾਲ ਨੇ, ਹਰਿਆਣੇ 'ਚ 3-4 ਧੜੇ ਨੇ, ਪੰਜਾਬ ਦੇ ਵਿੱਚ ਵੀ ਆ 4 ਤਰੀਕ ਨੂੰ ਪਰਸੋਂ ਨੂੰ ਨਤੀਜਾ ਆਉਣਾ, ਨਤੀਜੇ ਤੋਂ ਬਾਅਦ ਤੁਸੀਂ ਬਹੁਤ ਸਪੱਸ਼ਟ ਰੂਪ 'ਚ ਵੋਟਾਂ ਵਾਲੇ 4 ਧੜੇ ਦੇਖੋਗੇ, 2 ਗਰਮ ਖਿਆਲੀਆਂ ਦੇ, 2 ਨਰਮ ਖਿਆਲੀਆਂ ਦੇ, 4 ਤਾਂ ਬਣਨੇ ਹੀ ਨੇ, 5ਵਾਂ ਵੀ ਇੱਕ ਹੋਰ ਬਣ ਜਾਏਗਾ ਸ਼ਾਇਦ ਵੋਟਾਂ ਵਾਲਿਆਂ ਦਾ। ਸੋ ਬਿਲਕੁਲ ਜਥੇਬੰਦਕ ਤੌਰ ਦੇ ਉੱਤੇ ਪਾਟੋ ਧਾੜ ਜਥੇਬੰਦੀਆਂ ਦੀ ਕੀਤੀ। ਸੋ ਇਹ ਇੱਕ ਦਿਨ 'ਚ ਨਹੀਂ ਹੋਇਆ, ਇਹ 10-11 ਤੋਂ ਸ਼ੁਰੂ ਹੋਇਆ ਪ੍ਰੋਸੈਸ, ਅੱਜ ਜਾ ਕੇ ਪੂਰਾ ਹੋਇਆ। ਅਤੇ ਫਿਰ ਤੀਜਾ ਕੰਮ ਉਹਨਾਂ ਨੇ ਹੌਲੀ ਹੌਲੀ ਇਹ ਕੀਤਾ ਕਿ ਇਨ ਜਨਰਲ ਸਿੱਖਾਂ ਦੇ ਵਿੱਚ ਜਿਹੜੀ ਆਗੂ ਦੀ ਛਵੀ ਆ ਉਹ ਕਿੱਦਾਂ ਖਰਾਬ ਕਰਨੀ ਹੈ, ਵੀ ਕਿਸੇ ਆਗੂ 'ਤੇ ਹੀ ਯਕੀਨ ਨਾ ਰਹਿ ਜਾਏ। ਤਾਂ ਹੌਲੀ ਹੌਲੀ ਉਹਨਾਂ ਨੇ ਕੁਛ ਬੰਦੇ ਜਿਹੜੇ ਕਿਤੋਂ ਵੀ ਨਹੀਂ ਸੀਗੇ ਉਹ ਲਿਆ ਕੇ ਸਿੱਖਾਂ ਦੇ ਆਗੂ ਖੜ੍ਹੇ ਕੀਤੇ। ਉਹ ਆਪਾਂ ਦੇਖਿਆ ਕਿ ਕਿਸ ਪ੍ਰਕਾਰ ਚੱਬੇ ਇਕੱਠ ਹੋਇਆ, ਉਹ ਇਕੱਠ ਦੇ ਵਿੱਚ ਜਥੇਦਾਰ ਬਣੇ, ਉਹ ਮੁੜ ਕੇ ਹੁਣ BJP ਚਲੇ ਗਏ, ਕੋਈ ਕਿਤੇ ਚਲਾ ਗਿਆ। ਹੌਲੀ ਹੌਲੀ ਇਸ ਤਰ੍ਹਾਂ ਦੇ ਹੋਸ਼ੇ ਆਗੂ, ਹੋਸ਼ੇ ਬੰਦੇ ਹਰੇਕ ਆਏ ਸਾਲ 6 ਮਹੀਨੇ ਬਾਅਦ ਆਉਂਦੇ ਗਏ। ਜੇ ਤੁਸੀਂ ਪਿਛਲੇ 10 ਸਾਲ ਦਾ ਮੁਤਾਲਿਆ ਕਰੋ, ਤੁਸੀਂ ਸਾਰੇ ਇੱਥੇ ਜਿਹੜੇ ਬੈਠੇ ਹੋ, ਤਾਂ ਤੁਹਾਨੂੰ ਪਤਾ ਲੱਗਣਾ ਵੀ ਕਿੰਨੇ ਹੀ ਬੰਦੇ ਆਏ ਜਿਹੜੇ ਐਜ਼ ਏ ਆਗੂ 2-4-6 ਮਹੀਨੇ ਬਹੁਤ ਉੱਚੇ ਰਹੇ ਅਤੇ ਮੁੜ ਕੇ ਕਿਤੇ ਲੱਭੇ ਹੀ ਨਹੀਂ। ਕਿਤੇ BJP ਚਲਾ ਗਿਆ ਕੋਈ, ਕਿਤੇ ਕਿਤੇ ਚਲਾ ਗਿਆ ਕੋਈ। ਤਾਂ ਜਦੋਂ ਵੀ ਇਸ ਤਰ੍ਹਾਂ ਵਾਪਰਦਾ ਉਹਦੇ ਨਾਲ ਨਿਰਾਸ਼ਤਾ ਹੁੰਦੀ। ਤਾਂ ਚੌਥੀ ਗੱਲ ਜਿਹੜੀ ਉਹਨਾਂ ਨੇ ਕੀਤੀ, ਪਹਿਲੀ ਸੰਸਥਾਵਾਂ ਦੀ ਸਾਖ ਖਤਮ ਕੀਤੀ, ਫਿਰ ਜਥੇਬੰਦੀਆਂ ਦੀ, ਫਿਰ ਖਾਸ ਬੰਦਿਆਂ ਆਗੂਆਂ ਦੀ, ਅਤੇ ਚੌਥੀ ਗੱਲ ਜਿਹਦੇ ਸਿਰ 'ਤੇ ਸਾਰਾ ਕੁਛ ਖੜ੍ਹਦਾ ਰਿਹਾ ਅੱਜ ਤੱਕ, ਉਹ ਸਟਰਗਲ ਦੀ, ਸੰਘਰਸ਼ ਦੀ। ਸਿੱਖਾਂ ਦੇ ਵਿੱਚ ਸਟਰਗਲ ਦਾ ਜਿਹੜਾ ਸਭ ਤੋਂ ਉੱਪਰਲਾ ਰੂਪ ਪ੍ਰਵਾਨਿਤ ਰਿਹਾ, ਉਹ ਸ਼ਸਤਰਬੱਧ ਹਥਿਆਰਬੰਦ ਸਟਰਗਲ ਦਾ ਰਿਹਾ। ਸੰਤ ਜਰਨੈਲ ਸਿੰਘ ਜੀ ਹੋਣਾ ਦੀ ਇਸੇ ਕਰਕੇ ਸਭ ਤੋਂ ਵੱਡੀ ਅਜ਼ਮਤ ਸ਼ਾਨ ਹੈ ਕਿ ਉਹ ਸਨਮੁੱਖ ਹੋ ਕੇ ਰਣ ਦੇ ਵਿੱਚ ਜੂਝਦੇ ਹੋਏ ਸ਼ਹੀਦ ਹੋਏ। ਸ਼ਹਾਦਤਾਂ ਸ਼ਾਂਤੀਮਈ ਵੀ ਹੋਈਆਂ ਨੇ ਸਿੱਖਾਂ ਦੇ ਵਿੱਚ, ਪਿਛਲੀ ਸਦੀ 'ਚ ਵੀ ਹੋਈਆਂ ਨੇ, ਉਹ ਵੀ ਬੜੀਆਂ ਸਤਿਕਾਰਯੋਗ ਨੇ। ਪਰ ਸਿੱਖਾਂ ਦੇ ਅੰਦਰ ਜੋ ਇੱਕ ਯੋਧੇ ਦਾ ਸਤਿਕਾਰ ਹੈ, ਜਿਹੜਾ ਸਨਮੁੱਖ ਜੂਝਦਾ ਹੋਇਆ ਸ਼ਹੀਦ ਹੁੰਦਾ, ਉਸਦਾ ਕੋਈ ਦੂਸਰਾ ਬਦਲ ਨਹੀਂ ਹੈ। ਪਰ ਪਿਛਲੇ ਸਮੇਂ ਦੇ ਵਿੱਚ ਅਸੀਂ ਸਟਰਗਲ ਦੇ ਸਰੂਪ ਦੇਖੇ ਵੀ ਉਹ ਕਿੱਦਾਂ ਬਦਲੇ। ਇੱਕ ਸਟਰਗਲ, ਉਹ ਸਟਰਗਲਾਂ ਉਸ ਨੁਕਤੇ 'ਤੇ ਸਟਰਗਲ ਸ਼ੁਰੂ ਹੋਈਆਂ ਜਿਨ੍ਹਾਂ ਦਾ ਕੋਈ ਅੰਤ ਨਹੀਂ ਸੀਗਾ, ਜਿਹੜੀਆਂ ਜਿੱਤੀਆਂ ਹੀ ਨਹੀਂ ਜਾ ਸਕਦੀਆਂ ਸੀਗੀਆਂ। ਜਦੋਂ ਤੁਸੀਂ ਕੋਈ ਐਸਾ ਨਿਸ਼ਾਨਾ ਮਿਥ ਲਓ ਜਿਹੜਾ ਸਰੇ ਹੀ ਨਹੀਂ ਹੋਣਾ ਹੁੰਦਾ, ਤਾਂ ਉਸ ਵਕਤ ਦੋ ਤਰੀਕੇ ਦੇ ਨਾਲ ਫਿਰ ਬੰਦੇ ਬਿਹੇਵ ਕਰਦੇ, ਉੱਤੇ ਪ੍ਰਤੀਕਿਰਿਆ ਕਰਦੇ। ਜਦੋਂ ਕੋਈ ਨਾ ਸਰ ਹੋਣ ਯੋਗ ਤੁਸੀਂ ਟੀਚਾ ਮਿਥ ਲਓ, ਅਤੇ ਜਦੋਂ ਉਹ ਕੁਛ ਸਮਾਂ ਬਾਅਦ ਯਤਨ ਕਰਨ ਦੇ ਬਾਵਜੂਦ ਨਹੀਂ ਸਰ ਹੁੰਦਾ, ਤਾਂ ਕੁਛ ਲੋਕ ਨਿਰਾਸ਼ਤਾ ਦੇ ਵਿੱਚ ਆ ਕੇ ਸਟਰਗਲ ਕਰਨਾ ਹੀ ਛੱਡ ਜਾਂਦੇ, ਨਿਰਾਸ਼ ਹੋ ਜਾਂਦੇ, ਨੈਗੇਟਿਵ ਹੀ ਹੋ ਜਾਂਦੇ, ਢਾਹੂ ਬਿਰਤੀ ਢਹਿੰਦੀ ਕਲਾ ਚਲੇ ਜਾਂਦੇ। ਦੂਸਰੇ ਕਿਆ ਕਰਦੇ ਕਿ ਜਦੋਂ ਕੁਛ ਸਮਾਂ ਪਾ ਕੇ ਯਤਨ ਦੇ ਬਾਵਜੂਦ ਵੀ ਟੀਚਾ ਨਹੀਂ ਸਰ ਹੁੰਦਾ, ਉਹ ਗੁੱਸੇ 'ਚ ਆ ਜਾਂਦੇ, ਉੱਬਲਣ ਲੱਗ ਜਾਂਦੇ। ਉਹ ਉੱਬਲ ਕੇ ਗੁੱਸੇ ਦੇ ਵਿੱਚ ਆ ਕੇ ਕਾਹਲੀ 'ਚ ਜਲਦਬਾਜ਼ੀ ਦੇ ਵਿੱਚ ਕੁਛ ਕਦਮ ਪੁੱਟਦੇ। ਮਹਾਰਾਜ ਕਾਹਲੀ ਨੂੰ, ਜਲਦਬਾਜ਼ੀ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜ਼ਫਰਨਾਮੇ ਦੇ ਵਿੱਚ ਕਹਿੰਦੇ, ਸ਼ਤਾਬੀ ਬਬਦਕਾਰ ਆ ਹਰ ਮਨ, ਕਿ ਜਿਹੜੀ ਸ਼ਤਾਬੀ ਆ, ਕਾਹਲੀ ਆ, ਜਲਦਬਾਜ਼ੀ ਆ, ਇਹ ਸ਼ੈਤਾਨ ਦਾ ਲਖਾਇਕ, ਇਹ ਗੁਰਮੁਖਾਂ ਦਾ ਨਹੀਂ ਹੈ। ਅਤੇ ਉਹ ਆਮ ਬੰਦਾ ਫਿਰ ਕਾਹਲੀ 'ਚ ਜਲਦਬਾਜ਼ੀ 'ਚ ਆ ਕੇ ਕੁਛ ਸਟੈਪ ਪੜਦਾ, ਜਿਹੜੇ ਉਹਦੇ ਲਈ ਵੀ ਅਤੇ ਸਟਰਗਲ ਲਈ ਵੀ ਅਤੇ ਜਿਹਨਾਂ ਲਈ ਉਹ ਸਟਰਗਲ ਕਰ ਰਿਹਾ ਹੁੰਦਾ, ਸਾਰਿਆਂ ਦੇ ਲਈ ਨੁਕਸਾਨਦਾਇਕ ਸਾਬਤ ਹੋ ਜਾਂਦੇ ਕਈ ਵਾਰ। ਤਾਂ ਇਸ ਪ੍ਰਕਾਰ ਕੁਛ ਸਟਰਗਲ ਦੇ ਉਹ ਨੁਕਤੇ ਲਿਆਂਦੇ ਗਏ, ਅਤੇ ਲਿਆ ਕੇ ਉਹ ਸਟਰਗਲ ਦੇ ਨੁਕਤੇ ਆਪਣੇ ਬੰਦਿਆਂ ਰਾਹੀਂ ਪ੍ਰਮੋਟ ਕੀਤੇ ਗਏ ਜਿਨ੍ਹਾਂ ਦੇ ਕੋਈ ਅੰਤ ਨਹੀਂ ਸੀਗੇ। ਮਸਲਨ ਬੰਦੀ ਸਿੰਘਾਂ ਦਾ ਮਸਲਾ ਸੀਗਾ, ਬੰਦੀ ਸਿੰਘਾਂ ਦੇ ਮਸਲੇ ਦੇ ਉੱਤੇ ਸਟਰਗਲ ਕਰਨੀ, ਜਿੰਨਾ ਟਾਈਮ ਤੱਕ ਜਾਂ ਤਾਂ ਤੁਸੀਂ ਖਾਲਿਸਤਾਨ ਦੀ ਮੰਗ ਛੱਡ ਦਿਓ, ਆਜ਼ਾਦੀ ਦੀ ਮੰਗ ਛੱਡ ਦਿਓ, ਤਾਂ ਤੁਸੀਂ ਉਸ ਹਾਕਮ ਨੂੰ ਜਾ ਕੇ ਮੰਗ ਸਕਦੇ ਹੋ ਕਿ ਅਸੀਂ ਆਪਣੀ ਮੰਗ ਛੱਡੀ, ਸਾਡੇ ਬੰਦੇ ਛੱਡ ਦਿਓ। ਅਦਰਵਾਈਜ਼ ਜੇ ਤੁਸੀਂ ਉਸ ਆਪਣੀ ਮੰਗ 'ਤੇ ਖੜ੍ਹੇ ਜਿਸ ਕਰਕੇ ਉਹ ਅੰਦਰ ਗਏ ਸੀਗੇ, ਤੁਸੀਂ ਇਹ ਗੱਲ ਮੰਗ ਨਹੀਂ ਸਕਦੇ। 2014 ਤੋਂ ਲੈ ਕੇ ਅੱਜ ਤੱਕ ਜਿਨ੍ਹਾਂ ਸਿੰਘਾਂ ਦੇ ਲਈ ਇਹ ਗੱਲ ਅਸੀਂ ਮੰਗਦੇ ਆਏ ਹਾਂ, ਹਾਲਾਂਕਿ ਮੰਗਿਆ ਸਟਰਗਲ ਵਾਲੀ ਧਿਰ ਨੂੰ ਕਦੇ ਕੁਛ ਨਹੀਂ ਮਿਲਦਾ ਹੁੰਦਾ। 2014 ਤੋਂ 24 ਤੱਕ 10 ਸਾਲ ਦੇ ਵਿੱਚ ਉਹ ਬੰਦੀ ਸਿੰਘ ਬਾਹਰ ਆਉਣੇ ਨਹੀਂ ਸੀਗੇ, ਅੰਦਰ UAPA ਦੇ ਵਿੱਚ ਕਿੰਨੇ ਚਲੇ ਗਏ, ਉਹ ਸੈਂਕੜਿਆਂ ਤੋਂ ਉੱਤੇ ਨੇ, ਕਿਉਂਕਿ ਸਟਰਗਲ ਮੁੱਕੀ ਨਹੀਂ ਹੈ, ਸਟਰਗਲ ਚੱਲਦੀ ਰਹਿਣੀ। ਸਾਡੇ ਦੋ ਸੱਜਣ ਬੈਠੇ ਨੇ ਜਿਹੜੇ ਉਮਰ ਕੈਦਾਂ ਕੱਟ ਕੇ ਆਏ ਨੇ, ਭਾਈ ਲਾਲ ਸਿੰਘ ਬੈਠੇ ਨੇ, ਬਾਬਾ ਬਲਵੀਰ ਸਿੰਘ ਬੈਠੇ ਨੇ। ਇਸ ਤੋਂ ਬਿਨਾਂ 30 ਕੁ ਬੰਦੇ ਹੋਰ ਨੇ ਜਿਹੜੇ ਖਾੜਕੂ ਮੂਵਮੈਂਟ ਤੋਂ ਬਾਅਦ ਉਮਰ ਕੈਦ ਕੱਟ ਕੇ ਆਏ ਨੇ, ਕਿਉਂਕਿ ਉਮਰ ਕੈਦ ਜਿਹਨੂੰ ਤਾਂ ਕੋਈ 10 ਸਾਲ ਦੀ, 12 ਸਾਲ ਦੀ, 8 ਸਾਲ ਦੀ ਸਜ਼ਾ ਹੋ ਜਾਏ, ਉਹਨੂੰ ਤਾਂ ਤੁਰੰਤ ਛੱਡਣਾ ਪੈਂਦਾ। ਸਰਕਾਰ ਦਾ ਦੰਦਾ ਉੱਥੇ ਅੜਦਾ ਜਿੱਥੇ ਉਮਰ ਕੈਦ ਹੋ ਜਾਂਦੀ ਆ, ਉਹ ਅਸਪਸ਼ਟ ਜਿਹੀ ਸਥਿਤੀ ਬਣ ਜਾਂਦੀ। ਕੋਈ ਵੀ ਸਿੱਖਾਂ ਦੇ ਵਿੱਚ ਕੈਦੀ ਅਜੇ ਤੱਕ ਪੋਲੀਟੀਕਲ ਰਸਤੇ ਦੇ ਰਾਹੀਂ ਬਾਹਰ ਨਹੀਂ ਆਇਆ ਹੈ। ਇਹ ਜਿੰਨੇ ਵੀ ਆਏ ਨੇ, ਇਹ ਸਾਰੇ ਬਾਈ ਕੋਰਟ ਆਏ ਨੇ ਜਾਂ ਆਪਣੇ ਨੈਚੁਰਲ ਪ੍ਰੋਸੈਸ ਰਾਹੀਂ ਬਾਹਰ ਆਏ। ਸਰਕਾਰ ਦੀ ਕਿਰਪਾ ਨਾਲ ਨਾ ਕੋਈ ਆਇਆ ਨਾ ਆਉਣਾ, ਪਰ ਉਹ ਸਟਰਗਲ ਸਾਡੇ ਗਲ ਪਈ। ਉਹ ਸਟਰਗਲ ਪਹਿਲਾਂ ਕੋਈ ਨਹੀਂ ਪੁੱਛਦਾ ਸੀਗਾ ਉਹਨੂੰ, ਉਹ ਕਿਸ ਦਿਨ ਮਸ਼ਹੂਰ ਹੋਈ, ਜਿਸ ਦਿਨ ਉੱਥੇ ਗੁਰਦਾਸ ਮਾਨ ਆਇਆ। ਗੁਰਦਾਸ ਮਾਨ ਤੋਂ ਬਾਅਦ ਹੋਰ ਸਾਰੀਆਂ ਐਕਟਰਸਾਂ ਆਈਆਂ, ਗੁਰਦਾਸ ਮਾਨ ਬਾਰੇ ਸਾਰਿਆਂ ਨੂੰ ਹੀ ਪਤਾ ਹੈ, ਕਿ ਉਹ ਕਿਹਨਾਂ ਦਾ ਬੰਦਾ ਹੈ, ਪੰਥ ਦਾ ਕਿ ਦਿੱਲੀ ਦਾ। ਦਿੱਲੀ ਨੂੰ ਇਹ ਭਾਂਦੀ ਹੈ ਗੱਲ ਕਿ ਤੁਸੀਂ ਉਸ ਮਸਲੇ ਦੇ ਉੱਤੇ ਸਟਰਗਲ ਕਰੋ ਜਿਹਦੇ ਨਾਲ ਤੁਹਾਡੀ ਅਜ਼ਮਤ ਡਾਊਨ ਹੁੰਦੀ ਅਤੇ ਮਸਲਾ ਹੱਲ ਨਹੀਂ ਹੋਣਾ। ਉਸ ਸਟਰਗਲ ਤੋਂ ਬਾਅਦ, ਉਸ ਤੋਂ ਪਹਿਲਾਂ 30 ਬੰਦੇ ਬਾਹਰ ਆਏ, ਉਸ ਤੋਂ ਬਾਅਦ ਇੱਕ ਵੀ ਨਹੀਂ ਆਇਆ। ਭਾਈ ਲਾਲ ਸਿੰਘ ਜਿਹੜੇ ਬਾਹਰ ਆਏ, ਇਹਨਾਂ ਦਾ ਹਾਈਕੋਰਟ ਦਾ ਫੈਸਲਾ 2013 ਦਾ ਹੋਇਆ ਹੋਇਆ, ਉੱਥੇ ਰੋਕ ਲੱਗ ਗਈ ਸੀਗੀ ਤਾਂ ਕਰਕੇ ਇਹਨਾਂ ਨੂੰ ਕੁਛ ਸਾਲ ਅੰਦਰ ਕੱਟਣੇ ਪਏ। ਸੋ ਉਸ ਤੋਂ ਬਾਅਦ ਕੁਛ ਵੀ ਨਹੀਂ ਪੱਲੇਗਾ। ਨਿਰਾਸ਼ਤਾ ਕਿੰਨੀ ਆਈ, ਇੱਕ ਮਸਲਾ ਬਣ ਗਿਆ। ਸਾਰੇ ਸਿੱਖਾਂ ਨੂੰ ਇੱਦਾਂ ਲੱਗਣ ਲੱਗ ਗਿਆ ਕਿ ਬੰਦੀ ਸਿੰਘ ਹੀ ਬਾਹਰ ਆ ਜਾਣ, ਸਾਡੀ ਮਸਲਾ ਹੀ ਮੁੱਕ ਜਾਣਾ ਕਰੇ। ਮੈਨੂੰ ਇੱਕ BJP ਦੇ ਨੇੜੇ ਦੇ ਕਿਸੇ ਇੱਕ ਸਾਥੀ ਨੇ ਕਿਹਾ, ਨੈੱਟ ਦੇ ਉੱਤੇ ਇੱਕ ਮਿੰਟ ਚੱਲਦੇ ਰਹਿੰਦੇ, ਉਹ ਕਹਿੰਦੇ ਵੀ BJP ਤਾਂ ਸਿੱਖਾਂ ਨੂੰ ਦੇਣਾ ਚਾਹੁੰਦੀ ਬਹੁਤ ਕੁਛ, ਵੀ ਤੁਸੀਂ ਆਪਣੇ ਬੰਦੇ ਛਡਾ ਸਕਦੇ। ਮੈਂ ਕਿਹਾ, ਅਸੀਂ ਬੰਦੇ ਛਡਾਉਣ ਦੀ ਲੜਾਈ ਨਹੀਂ ਲੜ ਰਹੇ, ਅਸੀਂ ਆਜ਼ਾਦੀ ਦੀ ਲੜਾਈ ਲੜ ਰਹੇ। ਮੈਂ ਕਿਹਾ, ਤੁਸੀਂ ਜੇ ਗੱਲ ਕਰਾਉਣਾ ਚਾਹੁੰਦੇ ਤਾਂ ਆਜ਼ਾਦੀ ਦੀ, ਜਿੱਦਾਂ ਅੰਗਰੇਜ਼ਾਂ ਨੇ ਕਾਂਗਰਸ ਨੂੰ ਪਾਵਰ ਟ੍ਰਾਂਸਫਰ ਕੀਤੀ ਸੀਗੀ, ਉਹਦੀ ਕਰਾ ਦਿਓ, ਕਰ ਲੈਂਦੇ। ਆਪਾਂ ਦਲਜੀਤ ਸਿੰਘ ਹੁਣੀ ਬੈਠੇ ਇਹਨਾਂ ਦੇ ਸਾਹਮਣੇ 2019 ਦੇ ਵਿੱਚ, ਜਦੋਂ ਸਾਰੇ ਨੋਟੀਫਿਕੇਸ਼ਨ ਜਾਰੀ ਹੋਣਾ ਸੀਗਾ, ਭੁੱਲਰ ਸਾਹਿਬ ਦੇ ਘਰੇ ਇੱਕ ਸਰਕਾਰ ਦਾ ਬੰਦਾ ਆ ਗਿਆ ਕਹਿਣ ਵੀ ਜੀ ਅਸੀਂ ਛੱਡ ਸਕਦੇ ਹਾਂ ਤੁਹਾਨੂੰ ਜੇ ਤੁਸੀਂ ਮਿਲ ਲਓ। ਭੁੱਲਰ ਸਾਹਿਬ ਕਹਿੰਦੇ ਕਿ ਮੇਰੀ ਰਿਹਾਈ ਪੰਥ ਦਾ ਮਸਲਾ ਨਹੀਂ ਹੈ, ਇਹ ਮੇਰਾ ਨਿੱਜੀ ਮਸਲਾ, ਜਿਸ ਮਸਲੇ ਕਰਕੇ ਮੈਂ ਅੰਦਰ ਗਿਆ ਸੀਗਾ ਉਹ ਸਾਡੀ ਆਜ਼ਾਦੀ ਦਾ ਮਸਲਾ, ਉਹਦੇ 'ਤੇ ਗੱਲ ਕਰਨੀ ਤਾਂ ਕਰ ਲਾਂਗੇ। ਦੂਸਰਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਮਸਲਾ, ਕਿੰਨੀ ਸਟਰਗਲ ਹੋਈ ਉਸ ਮਸਲੇ ਦੇ ਉੱਤੇ। ਉਸ ਸਾਰੀ ਗੱਲ ਦੇ ਸਿੱਖ ਕਹੀ ਜਾਂਦੇ ਅਸੀਂ ਇਨਸਾਫ਼ ਲੈਣਾ, ਉਹ ਇਨਸਾਫ਼ ਲੈਣ ਲਈ ਮੋਰਚਾ ਲੱਗੇ, ਮੋਰਚੇ ਦਾ ਹੀ ਸਰੂਪ ਬਦਲ ਗਿਆ। ਸਿੱਖਾਂ ਦੇ ਵਿੱਚ ਜਿਹੜਾ ਇਤਿਹਾਸ 'ਚ ਅਸੀਂ ਮੋਰਚਾ ਪੜ੍ਹਦੇ ਹਾਂ, ਉਹ ਤਾਂ ਗਰਜਾ ਸਿੰਘ ਬੋਤਾ ਸਿੰਘ ਦਾ ਮੋਰਚਾ ਸੀਗਾ, ਜਿਹੜਾ ਮੋਰਚਾ ਸ਼ਸਤਰ ਦੇ ਨਾਲ, ਤਲਵਾਰ ਦੇ ਨਾਲ, ਸ਼੍ਰੀ ਸਾਹਿਬ ਨਾਲ, ਬੰਦੂਕ ਦੇ ਨਾਲ ਲੜਿਆ ਜਾਂਦਾ। ਚਲੋ, ਸਮਾਂ ਬਦਲਿਆ, ਨਵਾਂ ਤਰੀਕਾਕਾਰ ਆਇਆ, ਜਨਤਕ ਸ਼ਾਂਤੀਮਈ ਸੰਗਰਾਮ ਦਾ ਬਦਲ ਸਮਾਂ ਆਇਆ, ਤੋ ਸਿੱਖਾਂ ਦੇ ਵਿੱਚ ਨਵੇਂ ਤਰੀਕੇ ਦਾ ਜਿਹੜਾ ਸਭ ਤੋਂ ਮਸ਼ਹੂਰ ਮੋਰਚਾ ਹੋਇਆ, ਉਹ ਗੁਰੂ ਕੇ ਬਾਗ ਦਾ ਮੋਰਚਾ ਹੋਇਆ। ਗੁਰੂ ਕੇ ਬਾਗ ਦੇ ਮੋਰਚੇ ਦੇ ਵਿੱਚ ਸਿੱਖ ਜਾਂਦੇ ਅਤੇ ਅੰਗਰੇਜ਼ਾਂ ਦੇ ਅਫਸਰ BT ਬੜਾ ਮਸ਼ਹੂਰ, ਉਹ ਸਿੱਖਾਂ ਦੇ ਸਬਰ ਦੀ ਪਰਖ ਕਰਦਾ, ਉਹਨਾਂ ਦੇ ਉੱਤੇ ਡਾਂਗ ਸੰਮ ਵਾਲੀ ਭਰਾਈ ਜਾਂਦੀ, ਅਤੇ ਜਿੰਨਾ ਟਾਈਮ ਕਿਸੇ ਦੀ ਬੇਹੋਸ਼ੀ ਦੀ ਹਾਲਾਤ ਨਹੀਂ ਤਾਰੀ ਹੋ ਜਾਂਦੀ, ਉਨਾ ਟਾਈਮ ਸਿੱਖ ਦੁਆਰਾ ਡਾਂਗਾਂ ਖਾ ਕੇ ਵੀ, ਜ਼ਖਮ ਖਾ ਕੇ, ਲੱਤਾਂ ਬਾਹਾਂ ਤੜਾ ਕੇ ਵੀ ਉੱਠ ਕੇ ਖੜ੍ਹ ਜਾਂਦੇ। ਆ ਪਰਮਜੀਤ ਸਿੰਘ ਗਾਜੀ ਬੈਠੇ, ਇਹਨਾਂ ਦੇ ਡੈਡੀ ਦੇ ਨਾਨਕੇ, ਨਾਨਾ ਜੀ, ਦਾਦਾ ਜੀ ਦੋਨੋਂ ਹੀ ਉਸ ਗੁਰੂ ਕੇ ਬਾਗ ਦੇ ਮੋਰਚੇ ਦੇ ਵਿੱਚ ਰਹੇ, ਜਿਨ੍ਹਾਂ ਨੇ ਆਪਣੀਆਂ ਲੱਤਾਂ ਬਾਹਾਂ ਤੜਾਈਆਂ, ਇਹ ਦੱਸ ਸਕਦੇ ਹੋਰ ਬਿਹਤਰ। ਸਿੱਖਾਂ ਦੀ ਪਰਖ ਹੋਈ ਉਸ ਮੋਰਚੇ ਦੇ ਵਿੱਚ, ਸਾਰੀ ਦੁਨੀਆ ਦੇ ਵਿੱਚ, ਅਮੈਰੀਕਾ ਤੱਕ ਦੀ ਪ੍ਰੈਸ ਦੇ ਵਿੱਚ, ਇੰਗਲੈਂਡ ਦੇ ਪਾਦਰੀਆਂ ਤੱਕ, ਉਹਨਾਂ ਦੇ ਚਰਚਾਂ ਤੱਕ ਸਿੱਖਾਂ ਦੀ ਜੈ ਜੈਕਾਰ ਹੋਈ ਵੀ ਇੱਦਾਂ ਭਾਈ ਤਿਆਗ ਸਟਰਗਲ ਲੜੀ ਜਾਂਦੀ, ਇੱਦਾਂ ਮੋਰਚੇ ਲੜਿਆ ਜਾਂਦਾ। ਫਿਰ ਹੋਰ ਸਮਾਂ ਆਇਆ 1947 ਤੋਂ ਬਾਅਦ, ਫਿਰ ਮੋਰਚਾ ਉਹਨੂੰ ਕਹਿਣ ਲੱਗ ਗਿਆ ਕਿ ਜਿਹੜਾ ਆਪਣੇ ਆਪ ਨੂੰ, ਆਪਣੇ ਘਰ ਪਰਿਵਾਰ ਨੂੰ, ਆਪਣੇ ਕਾਰੋਬਾਰ ਨੂੰ ਕੁਛ ਸਮੇਂ ਲਈ ਛੱਡ ਕੇ ਜੇਲ੍ਹ 'ਚ ਜਾਣ ਦੀ ਹੈਸੀਅਤ ਰੱਖਦਾ, ਬੜਾ ਔਖਾ ਹੁੰਦਾ। ਇੱਕ ਦੋ ਦਿਨ ਵੀ ਤੁਹਾਨੂੰ ਆਪਣਾ ਘਰ, ਆਪਣਾ ਪਰਿਵਾਰ, ਆਪਣਾ ਕੰਮ ਧੰਦਾ ਛੱਡਣਾ ਪੈ ਜਾਏ ਤਾਂ ਸਾਰਾ ਕੁਛ ਹੀ ਹਿੱਲ ਜਾਂਦਾ ਬੰਦੇ ਦਾ। ਫਿਰ ਕਹਿੰਦੇ ਕਿ ਜਿਹੜਾ ਜੇਲ੍ਹ ਜਾ ਹੈ ਉਹ ਮੋਰਚਾ ਭਾਈ। ਉਹਦੇ ਵਿੱਚ ਵੀ ਫਿਰ ਸਿੱਖਾਂ ਨੇ ਆਪਦੀ ਕਲਾ ਦਿਖਾਈ, ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਪੰਜਾਬੀ ਸੂਬੇ ਮੋਰਚੇ ਵੇਲੇ ਵੀ, ਐਮਰਜੈਂਸੀ ਦੇ ਮੋਰਚੇ 'ਚ ਵੀ, ਧਰਮਯੁੱਧ ਮੋਰਚੇ ਦੇ ਵਿੱਚ ਵੀ ਗਏ। ਅਤੇ ਉਹ ਮੋਰਚਿਆਂ ਨੇ ਇੰਡੀਆ ਦੇ ਵਿੱਚ, ਦੁਨੀਆ ਦੇ ਵਿੱਚ ਸਿੱਖਾਂ ਦਾ ਦੁਆਰਾ ਇੱਕ ਸਨਮਾਨ ਸਥਾਪਿਤ ਕੀਤਾ, ਕਿਉਂਕਿ ਜਿਹੜੇ ਹਥਿਆਰਬੰਦ ਮੋਰਚੇ ਉਹ ਥੋੜ੍ਹੇ ਬੰਦਿਆਂ ਦੇ ਨਾਲ ਵੀ ਲੜੇ ਜਾ ਸਕਦੇ, ਜਿਹੜੇ ਗ੍ਰਿਫਤਾਰੀਆਂ ਦੇ ਮੋਰਚੇ ਆ ਇਹ ਥੋੜ੍ਹੇ ਬੰਦਿਆਂ ਨਾਲ ਨਹੀਂ ਲੜੇ ਜਾ ਸਕਦੇ, ਇਹਦੇ ਲੱਖਾਂ ਬੰਦੇ ਚਾਹੀਦੇ, ਹਜ਼ਾਰਾਂ ਬੰਦੇ ਚਾਹੀਦੇ। ਉਹ ਇੰਡੀਆ ਦੀਆਂ ਵੱਡੀਆਂ ਵੱਡੀਆਂ ਪਾਰਟੀਆਂ ਕੋਲੋਂ ਨਹੀਂ ਨਿਕਲੇ ਸੀਗੇ ਡੈਮੋਕ੍ਰੇਸੀ ਦੇ ਮੋਰਚੇ ਵੇਲੇ, ਐਮਰਜੈਂਸੀ ਦੇ ਮੋਰਚੇ ਵੇਲੇ, ਜਿਨ੍ਹਾਂ ਦੀ ਮੈਂਬਰਸ਼ਿਪ ਲੱਖਾਂ 'ਚ ਸੀਗੀ, ਉਹਨਾਂ ਕੋਲੋਂ ਸੈਂਕੜਿਆਂ 'ਚ ਦੇ ਵਿੱਚ ਬੰਦੇ ਨਹੀਂ ਨਿਕਲੇ ਗ੍ਰਿਫਤਾਰੀਆਂ ਦੇ। ਬਟ ਅਕਾਲੀ ਦਲ ਨੇ, ਸਿੱਖਾਂ ਨੇ, ਦਮਦਮੀ ਟਕਸਾਲ ਦੇ ਮੁਖੀ ਸੰਤ ਕਰਤਾਰ ਸਿੰਘ ਭਿੰਡਰਾਂ ਵਾਲੇ, ਉਹਨਾਂ ਨੇ ਜਿਸ ਪ੍ਰਕਾਰ ਉਹ ਮੋਰਚੇ ਲੜੇ, ਉਹਦੇ ਸਦਕਾ ਹੀ ਇੰਡੀਆ ਦਾ ਜਿੰਨਾ ਵੀ ਸਾਰਾ ਨਮਾਣਾ ਨਿਤਾਣਾ ਲਤਾੜਾ ਆ ਲੋਕ, ਉਹ ਅੱਜ ਵੀ ਯਾਦ ਕਰਦਾ। ਅਸਾਮ ਦੇ ਇੱਕ ਮੁੱਖ ਮੰਤਰੀ ਨੇ, ਜਦੋਂ ਉਹ ਅਜੇ ਨਹੀਂ ਬਣਿਆ ਸੀਗਾ ਮੁੱਖ ਮੰਤਰੀ, ਉਹਨੇ ਮੈਨੂੰ ਕਿਹਾ, ਕਹਿੰਦਾ ਕਿ ਇੰਡੀਆ ਦੇ ਵਿੱਚ ਜੇ ਦਿੱਲੀ ਦੇ ਖਿਲਾਫ ਲੜਾਈ ਲੜੀ ਜਾ ਸਕਦੀ ਤਾਂ ਉਹ ਸਿੱਖਾਂ ਦੇ ਓਟ ਆਸਰੇ ਹੀ ਲੜੀ ਜਾ ਸਕਦੀ। ਸੋ ਇਸ ਤਰ੍ਹਾਂ ਦੇ ਮੋਰਚੇ ਰਹੇ, ਅਤੇ ਜਿਹੜੇ ਹੁਣ ਮੋਰਚੇ ਦਾ ਸਰੂਪ ਬਣਿਆ ਵੀ ਉਹਦੇ ਵਿੱਚ ਕੋਈ ਸ਼ਸਤਰ ਦਾ ਮੋਰਚਾ ਨਹੀਂ ਹੈ, ਕੋਈ ਡਾਂਗ ਸੋਟਾ ਨਹੀਂ ਖਾਣਾ ਹੈ, ਕੋਈ ਵੀ ਜੇਲ੍ਹ ਨਹੀਂ ਜਾਣਾ ਹੈ। ਮੋਰਚੇ 'ਚ ਕਿਆ ਕਰਨਾ ਕਿ ਤੁਸੀਂ ਉੱਥੇ ਜਾਣਾ, ਦੀਵਾਨ ਸੁਣਨਾ, ਦੋ ਵਕਤ ਪ੍ਰਸ਼ਾਦਾ ਛਕਣਾ, ਇੱਕ ਵਕਤ ਛਬੀਲ ਦਾ ਪਾਣੀ ਵੀ ਪੀਣਾ, ਚਾਹ ਵੀ ਪੀਣੀ ਅਤੇ ਦੇਗ ਵੀ ਛਕਣੀ ਅਤੇ ਘਰ ਨੂੰ ਆ ਜਾਣਾ। ਇੰਨਾ ਸੌਖਾ ਮੋਰਚਾ ਸਿੱਖਾਂ ਨੇ ਕਦੇ ਦੇਖਿਆ ਨਹੀਂ ਸੀਗਾ। ਸਿੱਖ ਲੜਦੇ ਲੜਦੇ ਕਿੱਥੇ ਆ ਗਏ, ਉਦੋਂ ਉਹ ਸਰਕਾਰ ਨੂੰ ਸਮਝ ਲੱਗਣ ਲੱਗ ਗਈ ਕਿ ਅਸੀਂ ਇਹਨਾਂ ਨੂੰ ਕਿੱਥੇ ਲੈ ਆਉਂਦਾ, ਬਿਲਕੁਲ ਥੱਲੇ ਲੈ ਆਉਂਦਾ। ਅਤੇ ਹੁਣ ਮੋਰਚਾ ਕਿਹਨੂੰ ਕਹਿੰਦੇ ਨੇ, ਇਹ 2015-17-18 ਦੀਆਂ ਗੱਲਾਂ ਨੇ। ਹੁਣ ਮੋਰਚਾ ਉਹਨੂੰ ਕਹਿੰਦੇ ਨੇ ਜਿਹੜਾ ਫੇਸਬੁੱਕ ਦੇ ਉੱਤੇ ਕੁਛ ਕਮੈਂਟ ਪਾ ਸਕੇ, ਇੰਸਟਾਗ੍ਰਾਮ ਦੇ ਉੱਤੇ ਕੋਈ ਵੀਡੀਓ ਪਾ ਸਕੇ, ਉਹ ਸਾਰਿਆਂ ਨੂੰ ਲੱਗਦਾ ਕਿ ਅਸੀਂ ਮੋਰਚਾ ਹੀ ਲਾਇਆ। ਅਤੇ ਉਹ ਇਹਨਾਂ ਮੋਰਚਿਆਂ ਤੋਂ ਬਿਲਕੁਲ ਨਹੀਂ ਡਰਦੇ ਹਨ। ਇਹਨਾਂ ਮੋਰਚਿਆਂ ਕਰਕੇ ਸਿੱਖਾਂ ਦੀ ਕਿਤੇ ਦੁਨੀਆ 'ਚ, ਨਾ ਪੰਜਾਬ 'ਚ, ਨਾ ਇੰਡੀਆ 'ਚ ਕੋਈ ਅਜ਼ਮਤ ਨਹੀਂ ਬਣੀ ਹੈ, ਸਗੋਂ ਗਵਾਇਆ। ਸੋ ਮੇਰਾ ਕਹਿਣ ਦਾ ਭਾਵ ਕਿ ਉਹਨਾਂ ਨੇ ਹੌਲੀ ਹੌਲੀ 2009 ਸਟਰਗਲ ਦੇ ਸੰਬੰਧ ਦੇ ਵਿੱਚ ਹੀ ਸਮਾਪਤੀ ਕਰਨੀ। ਦੋ ਦਿਨ ਤਿੰਨ ਦਿਨ ਪਹਿਲਾਂ ਮੈਂ ਅਖਬਾਰ 'ਚ ਇਸ਼ਤਿਹਾਰ ਦੇਖਿਆ, ਇਸ਼ਤਿਹਾਰ ਕਾਂਗਰਸ ਪਾਰਟੀ ਵੱਲੋਂ ਸੀਗਾ। ਉਹ ਇਸ਼ਤਿਹਾਰ ਪੰਜਾਬ ਦੇ ਇੱਕ ਨੌਜਵਾਨ ਗਾਇਕ ਦੀ ਦੂਸਰੀ ਬਰਸੀ ਦੇ ਸੰਬੰਧਿਤ ਸੀਗਾ। ਕਾਂਗਰਸ ਪਾਰਟੀ ਜਿਹੜੀ ਸਿੱਖਾਂ ਦੇ ਖਿਲਾਫ ਜਿੰਨੇ ਵੀ ਇਹ ਸਾਰੇ ਪਿਛਲੇ ਘੱਲੂਕਾਰੇ ਹੋਏ ਨੇ, ਉਹ ਘੱਲੂਕਾਰੇ ਕਰਾਉਣ ਵਾਲੀ ਬੁਨਿਆਦੀ ਜਮਾਤ, ਉਹ ਜਮਾਤ ਪੰਜਾਬ ਦੇ ਇੱਕ ਨੌਜਵਾਨ ਗਾਇਕ ਦੇ ਸ਼ਹਾਦਤ ਦੇ ਦਿਨ ਦੇ ਉੱਤੇ, ਉਹਨਾਂ ਦੇ ਹਿਸਾਬ ਨਾਲ ਸ਼ਹਾਦਤ ਦੇ ਦਿਨ ਦੇ ਉੱਤੇ ਇੱਕ ਇਸ਼ਤਿਹਾਰ ਜਾਰੀ ਕਰਦੀ ਕਿ ਸਾਨੂੰ ਇਹਦੀ ਸ਼ਹਾਦਤ 'ਤੇ ਮਾਣ। ਦੂਸਰੇ ਪਾਸੇ ਇਲੈਕਸ਼ਨ ਚੱਲ ਰਹੀ, ਸੰਤ ਜਰਨੈਲ ਸਿੰਘ ਜੀ ਹੁਣਾਂ ਦੀ ਧਿਰ ਦਾ ਦਾਅਵਾ ਕਰਨ ਵਾਲੇ ਲੋਕ ਵੀ ਇਲੈਕਸ਼ਨ ਲੜ ਰਹੇ। ਉਹਨਾਂ ਦੇ ਮੈਂ ਚੋਣਾਂ ਦੇ ਪੋਸਟਰ ਦੇਖੇ, ਸੰਤ ਜਰਨੈਲ ਸਿੰਘ ਹੁਣਾਂ ਨਾਲ ਸੰਬੰਧਿਤ ਅਖਵਾਉਣ ਵਾਲੀ ਧਿਰ ਦੇ ਪੋਸਟਰਾਂ 'ਤੇ ਵੀ ਉਸੇ ਹੀ ਨੌਜਵਾਨ ਗਾਇਕ ਦੇ ਚਿੱਤਰ, ਉਹ ਵੀ ਉਹਨੂੰ ਉਹ ਸਿੱਖਾਂ ਦਾ ਸ਼ਹੀਦ ਮੰਨਦੇ। ਇਹਦੇ ਨਾਲੋਂ ਜ਼ਿਆਦਾ ਸਿੱਖਾਂ ਦੀ ਸਟਰਗਲ ਦੀ ਕੋਈ ਦੁਰਦਸ਼ਾ ਨਹੀਂ ਹੋ ਸਕਦੀ ਹੈ ਕਿ ਸਿੱਖਾਂ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਹੈ ਕਿ ਉਹਨਾਂ ਦੀ ਸਟਰਗਲ ਦਾ ਚਿੰਨ੍ਹ ਕੌਣ ਹੈ। ਸਿੱਖਾਂ ਦੀ ਸਟਰਗਲ ਦਾ ਚਿੰਨ੍ਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ, ਜਿਨ੍ਹਾਂ ਦੇ ਆਪ ਨਿੱਜੀ ਰੂਪ ਦੇ ਵਿੱਚ ਨਾਮ ਬਾਣੀ ਦਾ ਅਭਿਆਸ ਸਿਖਰ ਤੱਕ ਲੈ ਕੇ ਗਏ, ਜਿਹੜੇ ਇੱਕ ਦਿਨ ਦੇ ਵਿੱਚ 100-125 ਜਪਜੀ ਸਾਹਿਬ ਦਾ ਪਾਠ ਕਰ ਲੈਂਦੇ ਸੀਗੇ, ਉਹ ਜਾਂ ਉਹ ਲੋਕ ਜਿਨ੍ਹਾਂ ਦਾ ਕਿਸੇ ਦੂਰ ਤੱਕ ਵੀ ਗੁਰਮਤਿ ਦੇ ਨਾਲ ਬਾਣੀ ਨਾਲ ਵਾਸਤਾ ਨਾ ਸੀ। ਸਿੱਖਾਂ ਦੀ ਸਟਰਗਲ ਦਾ ਚਿੰਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਜਿਨ੍ਹਾਂ ਨੇ ਆਪ ਬਾਣੀ ਦਾ ਅਭਿਆਸ ਕੀਤਾ ਅਤੇ ਸੰਗਤਾਂ ਦੇ ਵਿੱਚ ਨਿਰੰਤਰ ਨਾਮ ਬਾਣੀ ਦਾ ਪ੍ਰਵਾਹ ਚਲਾਇਆ, ਜਾਂ ਉਹ ਲੋਕ ਜਿਨ੍ਹਾਂ ਨੇ ਸਿੱਖਾਂ ਦੇ ਸਨਮਾਨਿਤ ਜਿਹੜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸੰਗੀ ਸਿੱਖ ਬੀਬੀਆਂ ਰਹੇ, ਉਹਨਾਂ ਦੇ ਖਿਲਾਫ ਊਚ ਨੀਚ ਦੇ ਬਚਨ ਬੋਲੇ ਕਿ ਉਹ ਸਿੱਖਾਂ ਦੀ ਸਟਰਗਲ। ਇਹ ਦੇਖੋ ਕਿ ਇੱਕ ਪਾਸੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਜਿਹੜੇ ਸਮੇਂ ਦੀ ਸਭ ਤੋਂ ਏਸ਼ੀਆ ਦੀ ਉਸ ਵਕਤ ਦੀ ਸਭ ਤੋਂ ਵੱਡੀ ਤਾਕਤ ਸੀਗੀ, ਚਾਈਨਾ ਉਸ ਵਕਤ ਇੰਡੀਆ ਤੋਂ ਤਕੜਾ ਨਸ ਹੈ, ਉਸ ਦੇ ਖਿਲਾਫ ਮੱਥਾ ਲਾਇਆ। ਅਤੇ ਅੱਜ ਵੀ ਇੰਡੀਆ ਦੇ ਸਭ ਤੋਂ ਵੱਡੇ ਥਿੰਕਰ ਇਹ ਮੰਨਦੇ ਨੇ ਕਿ ਇੰਡੀਆ ਨੇ ਚੀਨ ਨਾਲ ਜੰਗ ਲੜੀ, ਪਾਕਿਸਤਾਨ ਨਾਲ 3 ਜੰਗਾਂ ਲੜੀਆਂ, ਉਹਨਾਂ ਜੰਗਾਂ ਦੇ ਵਿੱਚ ਵੀ ਇੰਡੀਆ ਕਦੇ ਵੀ ਇੰਨਾ ਧੁਰ ਜੜ ਤੱਕ ਨਾ ਸਹਿਲਿਆ ਹੈ ਜਿੰਨਾ ਉਹ 84 ਵੇਲੇ ਜਾਂ ਉਸ ਤੋਂ ਬਾਅਦ ਖਾੜਕੂ ਮੂਵਮੈਂਟ ਵੇਲੇ ਜਿੰਨਾ ਜੜ ਤੱਕ ਹਿੱਲ ਗਿਆ ਸੀਗਾ। ਐਸੀ ਸਟਰਗਲ ਦੇਣ ਵਾਲੇ ਬੰਦੇ ਜਾਂ ਉਹ ਬੰਦੇ ਜਿਨ੍ਹਾਂ ਨੇ ਕਦੇ ਸਾਂਝੇ ਕਾਰਜ ਲਈ ਕਦੇ ਮੱਖੀ ਵੀ ਨਹੀਂ ਮਾਰੀ, ਤਾਂ ਕੋਈ ਮੁਕਾਬਲਾ ਹੀ ਨਹੀਂ ਹੈ ਕਿਸੇ ਤਰ੍ਹਾਂ ਦਾ सिखा नू अपनी स्ट्रगल दे चिन्ह भुल गए तो हुण उत्थों फिर प्रेरणा कित्थों आनी। जिस तरह का थोड़ा आशा है, जिस तरह का तुसी सिंबल चुन लिया, जिथों तुसी प्रेरणा लैनी उस तरह की तुसी बनना। सो मैं समझना कि जिथे तुसी अज आप संत जरनैल सिंह जी हुणां दी, जनरल सुवेक सिंह जी हुणां दी, भाई अमरीक सिंह जी हुणां दी, जां उहनां दे नाल जिन्ने भी होर सैकड़े सिंह शहीद होए उहनां नूं याद कर रहे, वो जिन्हां नुकतियां ते शहीद होए उहनां नूं दुबारा अपने मन च चेते रखण दे लई आपां जतन करिए कि उहनां दा आशा जो गुरमत दा आशा है ਉਹ ਸੀਗਾ ਅਤੇ ਗੁਰਮਤ ਦਾ ਜੋ ਆਸ਼ਾ ਹੈ ਉਹ ਨਿੱਜੀ ਰੂਪ ਦੇ ਵਿੱਚ ਇੱਕ ਗੁਰਸਿੱਖ ਦੇ ਤੌਰ 'ਤੇ ਜੀਵਨ ਜੀਣ ਦਾ ਆਸ਼ਾ ਹੈ। ਜੋ ਗੁਰਮਤ ਦਾ ਆਸ਼ਾ ਹੈ ਉਹ ਸਮਾਜ ਦੇ ਵਿੱਚ ਇੱਕ ਸਾਂਝੀਵਾਲਤਾ ਵਾਲਾ ਸਮਾਜ ਜਿਹਨੂੰ ਆਪਾਂ ਬੇਗਮਪੁਰਾ ਕਹਿੰਦੇ ਉਹ ਸਿਰਜਣ ਦਾ ਆਸ਼ਾ ਹੈ। ਜੋ ਗੁਰੂ ਦਾ ਆਸ਼ਾ ਹੈ ਉਹ ਹਲੇਮੀ ਰਾਜ ਦਾ ਆਸ਼ਾ ਹੈ, ਭਾਵ ਜਿਸ ਰਾਜ ਦੇ ਵਿੱਚ ਨਿਆਂ ਹੋਏ, ਜਿੱਥੇ ਜਰਵਾਣੇ ਦੀ ਕੋਈ ਥਾਂ ਨਾ ਹੋਵੇ, ਜਿੱਥੇ ਨਿਤਾਣਾ ਕਿਤੇ ਡਰੇ ਨਾ, ਐਸਾ ਰਾਜ ਸਿਰਜਣ ਦਾ ਆਸ਼ਾ। ਤੋ ਜੋ ਸਾਡਾ ਬਦਲ ਗਿਆ ਹੈ ਇਸ ਸਾਰੇ ਸਮੇਂ ਦੇ ਵਿੱਚ, ਉਸ ਨੂੰ ਸਹੀ ਟਿਕਾਣੇ ਲਿਆਉਣਾ। ਅੱਜ ਜਦੋਂ ਰਾਜ ਦੀ ਗੱਲ ਹੁੰਦੀ, ਕਿਸੇ ਵਕਤ ਸਿੱਖਾਂ ਦਾ ਇਹ ਨਾਰਾ ਰਿਹਾ ਕਿ ਹਮ ਅਕਾਲੀ ਸਭ ਕੇ ਵਾਲੀ, ਹਮਾਰਾ ਪੰਥ ਨਿਆਰਾ ਹੈ। ਉਹਨਾਂ ਨੇ ਕਦੇ ਨਹੀਂ ਕਿਹਾ ਕਿ ਸਾਡੇ ਲਈ, ਪੰਥ ਤਾਂ ਗੁਰੂ ਆ, ਗੁਰੂ ਸੰਗਤਾਂ 'ਤੇ ਮਨੁੱਖਤਾ 'ਤੇ ਸਰਬੱਤ 'ਤੇ ਬਖਸ਼ਿਸ਼ ਕਰਦਾ, ਗੁਰੂ ਸੰਗਤਾਂ ਨੂੰ ਮਨੁੱਖਤਾ ਨੂੰ ਕੁਛ ਦਿੰਦਾ, ਉਹ ਇਕੱਲਾ ਆਪਣੇ ਲਈ ਨਹੀਂ ਲੜਦਾ। ਗੁਰੂ ਖਾਲਸਾ ਪੰਥ ਕਹਿੰਦੇ ਨਾ ਆਪਾਂ, ਤੇ ਜੋ ਗੁਰੂ ਖਾਲਸਾ ਪੰਥ ਦੀ ਸਟਰਗਲ ਹੈ ਉਹ ਸਦਾ ਸਾਂਝੀ ਲੁਕਾਈ ਲਈ ਰਹੀ। ਅੱਜ ਆਪਾਂ ਲੱਗਦਾ ਕਿ ਅਸੀਂ ਇਕੱਲੇ ਆਪਣੇ ਲਈ ਲੜਨਾ, ਇਹ ਗੁਰੂ ਘਰ ਦੇ ਵਿੱਚ ਮਾਨਤਾ ਪ੍ਰਾਪਤ ਗੱਲਾਂ ਨਹੀਂ ਹਨ। ਤੇ ਜਿਸ ਪ੍ਰਕਾਰ ਅਸੀਂ ਜਥੇਬੰਦ ਹੋਣਾ, ਸਿੱਖਾਂ ਦੇ ਜੋ ਤਖ਼ਤ ਨੇ ਉਹਨਾਂ ਦਾ ਦਾਇਰਾ ਸਾਰੀ ਦੁਨੀਆ 'ਚ ਹੈ। ਸਾਰੀ ਦੁਨੀਆ ਦੇ ਵਿੱਚ ਜਪਾਨ ਤੋਂ ਲੈ ਕੇ ਅਖੀਰਲੇ ਕੋਨੇ ਤੱਕ, ਅਮੈਰੀਕਾ ਦੇ ਅਲਾਸਕਾ ਤੱਕ ਸਿੱਖ ਨੇ। ਜਿੰਨੇ ਵੀ ਸਿੱਖਾਂ ਦੇ ਮਸਾਇਲ ਨੇ, ਚਾਹੇ ਰਾਜਸੀ ਨੇ ਚਾਹੇ ਧਾਰਮਿਕ ਨੇ, ਉਹਨਾਂ ਸਾਰਿਆਂ ਦੀ ਆਪਾਂ ਰਹਿਨੁਮਾਈ ਅਕਾਲ ਤਖ਼ਤ ਤੋਂ ਲੈਣੀ। ਤੋ ਅਕਾਲ ਤਖ਼ਤ ਦੇ ਉੱਤੇ ਉਹ ਸਿੱਖ ਹੋਣੇ ਨੇ ਜਿਹੜੇ ਸਾਰੇ ਦੁਨੀਆ ਦੇ ਸਿੱਖਾਂ ਦੇ ਲਈ ਸਾਂਝੇ ਹੋਣ, ਸਾਰੀ ਦੁਨੀਆ ਦੇ ਸਿੱਖਾਂ ਦਾ ਪੱਖ ਰੱਖ ਕੇ ਫੈਸਲਾ ਲੈ ਸਕਣ। ਜੇ ਕਿਸੇ ਧਿਰ ਨੇ ਸਿਰਫ ਪੰਜਾਬ ਦੀਆਂ ਵੋਟਾਂ ਲੜਨੀਆਂ ਨੇ, ਉਹਦੇ ਕੋਲ ਤਖ਼ਤ ਦਾ ਪ੍ਰਬੰਧ ਹੋਣਾ, ਤਾਂ ਉਹਨੇ ਪੰਜਾਬ ਦੇ ਵੋਟਾਂ ਜਿੱਤਣ ਨੂੰ ਹੀ ਮੁੱਖ ਰੱਖ ਕੇ ਤਖ਼ਤ ਦਾ ਪ੍ਰਬੰਧ ਚਲਾਉਣਾ ਹੈ। ਅਤੇ ਜਿਹਦੇ ਕਰਕੇ ਨਾ ਉਹ ਵੋਟਾਂ ਵਾਲੀ ਧਿਰ ਲੰਬਾ ਟਾਈਮ ਚੱਲਣੀ ਹੈ ਅਤੇ ਨਾ ਤਖ਼ਤਾਂ ਦੀ ਅਜ਼ਮਤ ਬਚਣੀ, ਜੋ ਅੱਜ ਹੋਇਆ ਸਾਡੇ ਸਾਹਮਣੇ ਹੋਇਆ। ਇਸੇ ਪ੍ਰਕਾਰ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਹੈ। ਪੰਜਾਬ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਐਕਟੀਵਿਟੀ ਉਹ ਸ਼੍ਰੋਮਣੀ ਕਮੇਟੀ ਨੂੰ ਲੈ ਕੇ ਹੋਣ ਲੱਗ ਜਾਂਦੀ। ਸ਼੍ਰੋਮਣੀ ਕਮੇਟੀ ਦਾ ਦਾਇਰਾ ਸ਼ੰਭੂ ਤੋਂ ਲੈ ਕੇ ਡੇਰਾ ਬਾਬਾ ਨਾਨਕ ਤੱਕ ਹੈ। ਇੰਡੀਆ ਦੇ ਵਿੱਚ ਸਿੱਖ 2% ਮੰਨੇ ਜਾਂਦੇ ਪੰਜਾਬ ਦੇ ਹਿਸਾਬ ਦੇ ਨਾਲ। ਇੰਡੀਆ ਦੇ ਹਿਸਾਬ ਦੇ ਨਾਲ ਜਿਹੜੇ ਪੰਜਾਬ ਦੇ ਸਿੱਖ ਨੇ ਉਹ ਹੁਣ 2% ਨਹੀਂ ਹਨ, 2% ਤੋਂ ਘੱਟ ਨੇ। ਕੈਨੇਡਾ ਦੇ ਹਿਸਾਬ ਦੇ ਨਾਲ ਸਿੱਖ ਉੱਥੇ ਹੁਣ 2% ਨੇ। ਅਨੁਪਾਤ ਦੇ ਹਿਸਾਬ ਦੇ ਨਾਲ ਸਭ ਤੋਂ ਜ਼ਿਆਦਾ ਸਿੱਖ ਹੁਣ ਪੰਜਾਬ ਨਾਲੋਂ ਜ਼ਿਆਦਾ ਕੈਨੇਡਾ 'ਚ ਹੋ ਗਏ ਨੇ। ਤੋ ਉੱਥੇ ਦਾ ਵੀ ਗੁਰਦੁਆਰਾ ਪ੍ਰਬੰਧ ਆਪਣੇ ਆਪ ਦੇ ਵਿੱਚ ਆਜ਼ਾਦ, ਖੁਦ ਮੁਖਤਿਆਰ, ਮੁਕੰਮਲ ਹੈ। ਸੋ ਜਿਸ ਨੇ ਪੰਜਾਬ ਦੇ ਗੁਰਦੁਆਰੇ ਪ੍ਰਬੰਧ ਦੇ ਉੱਤੇ ਕਾਬਜ਼ ਹੋਣਾ ਜਾਂ ਜਿਹਨੂੰ ਸੇਵਾ ਸੰਭਾਲ ਮਿਲਣੀ ਆ, ਉਹਦੇ ਕੋਲ ਵੀ ਹੱਕ ਨਹੀਂ ਹੋਣਾ ਹੈ ਵੀ ਉਹ ਤਖ਼ਤਾਂ ਦਾ ਪ੍ਰਬੰਧ ਸਾਂਭੇ। ਸੋ ਇਸੇ ਪ੍ਰਕਾਰ ਜੇ ਕਿਸੇ ਨੇ ਸਿੱਖਾਂ ਦੀ ਰਾਜਨੀਤੀ ਕਰਨੀ ਆ, ਤਾਂ ਸਿੱਖ ਇਕੱਲੇ ਪੰਜਾਬ 'ਚ ਨਹੀਂ ਹਨ, ਸਿੱਖ ਤਾਂ ਸਾਰੇ ਇੰਡੀਆ 'ਚ ਹੀ ਹਨ। ਸਾਰੇ ਇੰਡੀਆ ਦੇ ਸਿੱਖ ਹੀ ਤੁਹਾਡੇ ਹਰੇਕ ਮਸਲੇ ਦੇ ਵਿੱਚ ਯੋਗਦਾਨ ਦਿੰਦੇ ਨੇ। ਹੁਣ ਕਿਸਾਨੀ ਸੰਘਰਸ਼ ਹੋਇਆ ਦਿੱਲੀ ਦਾ, ਹਰਿਆਣੇ ਦਾ, ਯੂਪੀ ਦੇ ਸਿੱਖਾਂ ਦਾ ਕੋਈ ਯੋਗਦਾਨ ਘੱਟ ਨਹੀਂ ਸੀਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ, ਇਹ ਨਹੀਂ ਹੈ ਕਿ ਕੋਈ ਦੁੱਖ ਪੰਜਾਬ ਦੇ ਸਿੱਖਾਂ ਨੂੰ ਹੀ ਲੱਗਦਾ, ਸਾਰੇ ਸਿੱਖਾਂ ਨੂੰ ਲੱਗਦਾ। ਜੇ ਸਿੱਖਾਂ ਦੀ ਵੋਟ ਪੋਲੀਟਿਕਸ ਕਰਨੀ ਤਾਂ ਫਿਰ ਸਾਰੇ ਇੰਡੀਆ ਦੇ ਸਿੱਖਾਂ ਦੀ ਵੋਟ ਪੋਲੀਟਿਕਸ ਕਰਨੀ ਪੈਣੀ। ਤੋ ਸਿੱਖਾਂ ਨੂੰ ਆਪਣਾ ਜੋ ਕੁਛ ਵੀ ਉਹਨਾਂ ਦਾ ਹਿੱਲ ਗਿਆ ਉਹ ਸਹੀ ਕਰੇ ਤੋਂ ਬਿਨਾਂ ਉਹਨਾਂ ਦਾ ਅਗਲਾ ਰਾਹ ਨਹੀਂ ਬਣਨਾ ਹੈ। ਆਉਣ ਵਾਲਾ ਸਮਾਂ ਐਸਾ ਸਮਾਂ ਜਿਸ ਸਮੇਂ 'ਚ ਸ਼ਹੀਦਾਂ ਦੇ ਸੁਪਨੇ ਸਾਕਾਰ ਕੀਤੇ ਜਾ ਸਕਦੇ, अपनी यह गुलामी तोड़ी जा सकती, आजादी लियांदी जा सकती, इस धरती दे उत्ते हलेमी राज स्थापित किया जा सकता। बट उहदी शर्त यह है कि असी जो सानू गुरु ने गल आखी, असी रोज़ अरदास भी मंगते हैं कि पातशाह सानू विवेक दान बख्शे। वो विवेक बुद्ध प्रगट करन लई थोड़ा उद्दम जतन करना पैना। शरीर करके उद्दम च असी कोई कसर नहीं छड़दे हाँ। मैं ये समझना कि जो सिखां दी सब तो वड्डी स्ट्रेंथ है उही सिखां दी सब तो वड्डी कमजोरी भी। सिखां दी सब तो वड्डी स्ट्रेंथ यह है कि सिख बहुत भोले ने, जिहड़े भोले लोग ने रब उन्हां दे वल खड़दा। पर भोले लोग बहुत छेती मूर्ख भी बनाए जा सकते ने जो जज्बाती होण। हुण तुहाडे जज्बातां नूं काबू करन दा काम सरकारां कोल बहुत सौखा है। साड़ियां पंज ज्ञान इंद्रियां ने, उन्हां दे विच्चों जिहड़ा कन्न दा रस है वह सब तो सौखा रस है, जिहदे राहीं तुहाडी बुद्धि नूं काबू किया जा सकदा, तुहाडे जज्बात भड़काए जा सकदे, तुहानूं रवाया जा सकदा, तुहानूं हसाया जा सकदा, तुहानूं गुस्से च किया जा सकदा। वह आवाज़ ते दृश्य दा रस है जिहड़ा तुसीं कन्नां राहीं लैंदे हो, ते वह हुण बहुत सौखा है। अखबार राहीं, मैगजीन राहीं, किताब राहीं तुहानूं काबू करना सरकारां लई उन्ना सौखा नहीं सगा जिन्ना हुण थोड़े इस कलयुग के साधन फोन दे राही है। थोड़े हरेक की जेब दे विच वो है, ते उहदे राही वह बहुत सौखा थोड़े जज्बात नूं काबू करके बहुत ही बड़ी पंथ तो उल्ट पोजिशन ते खड़ा करा लैंदे थोड़े। ते मुड़ के हुण इन्ने कणक वाले आपां हाँ कि अपने को पोजिशन कई बार गलत लै हो जाती है, फिर अपनी उस अणख अणख दे करके उस गलत पोजिशन ते ही निभदे चले जाने। तो वह सदका यह है कि मैं देखना कि निजी रूप च बंदिया ना करो तो गल्लां होर ने, जब तुसी नैट ते उन्हां दे सारे पक्ष देखो तो होर ने, वह इसे करके हो गए हैं कि किसी समय जज्बात दे विच वो तुहाडे कोलों कुछ स्टैंड दवा लैंदे। तो महाराज कृपा करन सानू सारिआं नूं बाणी दा आसरा ते संगत दा आसरा है, जिन्हां ने तारना सानू बाणी दा ते संगत दा ओट आसरा मिले, जिहदे सदका असी इन्हां शहीदां दे जिहड़े सुपने ने वह साकार कर सकीए। सो इन्नियां कु बेनतियां हन। सारे विचार पेश करदे आं, कोई तथ गलत कहा गया होवे, शब्द गलत वरते गए होण तां संगत बख्शण योग है। इन्नियां कु बेनतियां ने। वाहिगुरू जी का खालसा, वाहिगुरू जी की फतेह।